You're with SBS Radio. Find more great stories in your language at sbs.com.au.
ਬਹੁਤ ਸਾਰੇ ਘੁਮੱਕੜ ਤਬੀਅਤ ਦੇ ਆਸਟ੍ਰੇਲੀਅਨ ਲੋਕਾਂ 'ਚ ਭਾਰਤ ਘੁੰਮਣ ਦਾ ਸ਼ੌਕ ਹੈ। ਵੱਖੋ ਵੱਖਰੇ ਲੋਕਾਂ ਦੇ ਤਜਰਬੇ ਵੀ ਵੱਖੋ ਵੱਖਰੇ ਨੇ, ਚੰਗੇ ਮਾੜੇ ਹਰ ਪ੍ਰਕਾਰ ਦੀ ਦੁਨੀਆ ਤੁਸੀਂ ਜਾਣਦੇ ਹੋ। ਕਿਸੇ ਨੇ ਕੇਰਲਾ ਦੀ ਕੁਦਰਤੀ ਸੁੰਦਰਤਾ ਵੇਖਣੀ ਹੈ, ਕੋਈ ਰੇਗਿਸਤਾਨ ਦੀ ਸ਼ਾਨੋ ਸ਼ੌਕਤ ਪਸੰਦ ਕਰਦਾ, ਕਿਸੇ ਨੂੰ ਪੰਜਾਬ ਦੀ ਹਰਿਆਣੇ ਦੀ ਹਰਿਆਲੀ ਅਤੇ ਪ੍ਰਾਹੁਣਚਾਰੀ ਚੰਗੀ ਲੱਗਦੀ ਹੈ, ਹਿਮਾਲਿਆ ਦੀ ਸੁੰਦਰਤਾ, ਕੁਦਰਤ ਦੀ ਗੋਦੀ 'ਚ ਵਸੇ ਸ਼ਹਿਰ ਰਿਸ਼ੀਕੇਸ਼, ਉੱਥੋਂ ਦੇ ਆਸ਼ਰਮ, ਮੰਦਰ, ਯੋਗਾ ਸਕੂਲ, ਤਾਜ ਮਹਿਲ, ਕੁਤਬ ਮੀਨਾਰ, ਦਾਰਜੀਲਿੰਗ ਦੇ ਚਾਹ ਦੇ ਬਾਗ, ਅਜੰਤਾ ਲੋਰਾ, ਹੋਰ ਵੀ ਬਹੁਤ ਕੁਛ, ਕਿਉਂਕਿ ਜਿਉਂ ਜਿਉਂ ਮੈਂ ਨਾਂ ਲਈ ਜਾਣੇ ਹਾਂ ਤਿਉਂ ਤਿਉਂ ਮੈਨੂੰ ਲੱਗਣਾ ਕਿ ਆਹ ਵੀ ਰਹਿ ਗਿਆ, ਉਹ ਵੀ ਰਹਿ ਗਿਆ। ਇਸ ਲਈ ਇਹ ਗੱਲ ਆਪਾਂ ਇੱਥੇ ਹੀ ਨਿਬੇੜਦੇ ਹਾਂ ਅਤੇ ਅਸਲੀ ਗੱਲ ਸ਼ੁਰੂ ਕਰਦੇ ਹਾਂ। ਐਲਾ ਡੂਲਨ ਪੱਛਮੀ ਆਸਟ੍ਰੇਲੀਆ 'ਚ ਰਿਹਾਇਸ਼ ਰੱਖਦੀ, ਕਲਾ ਖੇਤਰ ਨੂੰ ਪਿਆਰ ਕਰਨ ਵਾਲੀ ਇੱਕ ਔਰਤ ਹੈ। ਉਹ ਅੱਜ ਕੱਲ੍ਹ ਆਪਣੇ ਭਾਰਤ ਦੌਰੇ 'ਤੇ ਹੈ। ਉਹ 16 ਸਾਲ ਦੀ ਸੀ ਜਦੋਂ ਦੁਨੀਆ ਘੁੰਮਣ ਦਾ ਸੁਪਨਾ ਪੂਰਾ ਕਰਨ ਲਈ ਉਹਨੇ ਆਪਣਾ ਪਹਿਲਾ ਕਦਮ ਘਰ ਤੋਂ ਬਾਹਰ ਪਾਇਆ, ਅਤੇ ਇਸ ਦੀ ਸ਼ੁਰੂਆਤ ਉਸਨੇ ਇੱਕ ਸਕੂਲ ਵਿਦਿਆਰਥੀ ਵਜੋਂ ਜਾਪਾਨ ਤੋਂ ਕੀਤੀ।
I've loved traveling since I was about 16. I went to Japan as an exchange student and I sort of haven't stopped traveling since then.
ਪੱਛਮੀ ਆਸਟ੍ਰੇਲੀਆ ਵਿੱਚ ਐਲਾ ਦਾ ਇੱਕ ਪੰਜਾਬੀ ਮਿੱਤਰ ਰਹਿੰਦਾ, ਕੰਵਰਪਾਲ ਸਿੰਘ। ਉਹਨੇ ਵਿਆਹ ਦੀ ਇੱਕ ਪਾਰਟੀ ਦੇਖਣ ਦਾ ਸੱਦਾ ਦਿੱਤਾ ਸੀ ਐਲਾ ਨੂੰ, ਅਤੇ ਇਸੇ ਸਿਲਸਿਲੇ 'ਚ ਐਲਾ ਅੱਜ ਕੱਲ੍ਹ ਭਾਰਤ ਦੌਰੇ 'ਤੇ ਹੈ। ਨਾਲ ਨਾਲ ਉਹਨੇ ਆਪਣੇ ਯੋਗਾ ਵਾਲੇ ਸ਼ੌਕ ਵੀ ਪੂਰੇ ਕਰਨੇ ਆ।
I was prompted to go to India after about 10 years of practicing yoga. I wanted to deepen my practice, so I enrolled in a teacher training course in Kerala in 2016. I was there for about a month and I loved it. So this trip I decided to come back and do some more training, but this time in Rishikesh in the Himalayas. But at the last minute I had the very fortunate opportunity to meet my good friend Kenwa and see his life in Punjab.
ਏਅਰਪੋਰਟ ਤੋਂ ਕਮਰਪਾਲ ਹੁਣਾਂ ਦੇ ਘਰ ਤੱਕ ਦਾ ਸਫ਼ਰ ਐਲਾ ਲਈ ਥੋੜ੍ਹਾ ਅਜੀਬ ਸੀ। ਆਸਟ੍ਰੇਲੀਆ ਅਤੇ ਭਾਰਤ ਵਿਚਲਾ ਅੰਤਰ ਤਾਂ ਹੋਣਾ ਹੀ ਆ। ਪੀਂ ਪੀਂ ਪਾਂ ਪਾਂ ਹੱਟ ਪਿੱਛੇ ਫੇਰ ਮਿਲਾਂਗੇ। ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, ਹੌਲੀ ਚੱਲੋ, ਅੱਗੇ ਸੜਕ ਦਾ ਕੰਮ ਚੱਲ ਰਿਹਾ, ਗੱਡੀ ਘੱਟ ਭਜਾਓ, ਅੱਗੇ ਗਾਂ ਖੜ੍ਹੀ ਹੈ। ਜੇ ਆਸਟ੍ਰੇਲੀਆ 'ਚ ਬੱਤਕਾਂ, ਘੋੜੇ ਅਤੇ ਕੈਂਗਰੂ ਪਾਰ ਕਰਦਿਆਂ ਦੇ ਸੜਕਾਂ ਕਿਨਾਰੇ ਚਿੰਨ ਲਾਏ ਜਾ ਸਕਦੇ ਆ, ਤਾਂ ਫਿਰ ਭਾਰਤ 'ਚ ਵੀ ਤਾਂ ਇੱਦਾਂ ਹੋ ਹੀ ਸਕਦਾ। ਪਰ ਉਹ ਗੱਲ ਵੱਖਰੀ ਹੈ ਕਿ ਇਹ ਚੀਜ਼ਾਂ ਇੱਥੇ ਸੜਕਾਂ ਪਾਰ ਕਰਦੀਆਂ ਨੇ, ਪਰ ਭਾਰਤ ਵਿੱਚ ਮੱਝਾਂ ਗਾਵਾਂ ਸੜਕਾਂ 'ਤੇ ਘੁੰਮਦੀਆਂ ਨਜ਼ਰ ਆਉਂਦੀਆਂ। ਐਲਾ ਤੋਂ ਹੀ ਜਾਣਦੇ ਹਾਂ ਕਿ ਭਾਰਤ ਦੇ ਟ੍ਰੈਫਿਕ ਦਾ ਉਹਦੇ ਮਨ 'ਚ ਕਿਹੋ ਜਿਹਾ ਬਿੰਬ ਬਣਦਾ।
So Kemwa picked me up from Delhi Airport, which was sort of 2 or 3 hours away, and we had a hair-raising drive back to Punjab. There was sort of cars and trucks honking, and there were cars driving on the opposite side of the road right towards us. There were sort of cows just like meandering across the highway. There were we'd sort of undertaking all that sort of thing. So it was, and then we stopped at this sort of roadside eatery, which is apparently the best eatery, and they ordered a paratha for me, which was absolutely delicious. It was sort of like a flatbread filled with ricotta and chili, doused in butter.
And too much butter, sort of watched, or just butter?
Well, they definitely served it with too much butter. It was about a cupful of butter. I didn't know that much.
Okay.
But it was delicious. and I washed it down with a sweet masala chai, which was delicious as well. But anyway, that was part of about 4 days of force feeding from him and his family. So, every time we visited a family member, they would serve us with chai and snacks and sweets. There was always lots of sweets, and sometimes even a meal. It was really delightful.
ਮੈਨੂੰ ਲਹਿੰਗਾ ਲੈ ਦੇ, ਮਹਿੰਗਾ ਵੇ ਮਰ ਜਾਣਿਆ। ਲਹਿੰਗਿਆਂ ਅਤੇ ਗੋਟੇ ਵਾਲੇ ਦੁਪੱਟਿਆਂ ਵਾਲੀਆਂ ਫੁਲਕਾਰੀਆਂ ਦੇ ਰੰਗ ਪੰਜਾਬੀ ਵਿਆਹਾਂ ਨੂੰ ਇੱਕ ਵੱਖਰਾ ਨਜ਼ਾਰਾ ਪ੍ਰਦਾਨ ਕਰਦੇ ਨੇ। ਇਹੀ ਕਾਰਨ ਸੀ ਕਿ ਐਲਾ ਨੇ ਵੀ ਇੱਕ ਤਜਰਬਾ ਕੀਤਾ, ਵਿਆਹ ਦੀ ਪਾਰਟੀ ਲਈ ਇੱਕ ਲਹਿੰਗਾ ਖਰੀਦਿਆ। ਪੰਜਾਬ ਦੀ ਪ੍ਰਾਹੁਣਚਾਰੀ ਵੀ ਤੁਹਾਨੂੰ ਪਤਾ ਹੈ ਮੰਨੀ ਹੋਈ ਹੈ। ਇਹ ਗੱਲ ਮੀਆਂ ਮਿੱਠੂ ਬਣਦੀ ਨਹੀਂ, ਬਲਕਿ ਐਲਾ ਨੇ ਸਾਨੂੰ ਦੱਸੀ ਹੈ।
I sort of arrived the day before and quickly had to buy an outfit. I sort of wasn't planning to go to a wedding when I packed my bag. But We went into the boutique and picked out a lenga, which is like the crop top with the full skirt and the dupatta, the scarf across. And I just fell in love with it as soon as I tried it on. It was so much fun to wear. And then we got to the wedding and there was a lot of discussion about everything. So the whole family was discussing every detail and I sort of asked Kenwa what that was about, and it was really lovely. He was sort of saying that, you know, everyone wanted to make sure that the other family, when they arrived, the other family would feel really welcome and there wouldn't be any bad feelings. They wanted to make sure that they were doing everything right. And I thought that was really lovely. Yeah. And then it was great watching the ceremony, so like the cake eating, so everyone, like both families came together and sort of fed each other cake to, you know, bring the two families together, which was really lovely. And then of course the dancing was so much fun. So everyone got up and danced, so little kids, all the way up to grandmothers with walking sticks. everyone got up and have a dance. It was really fun, and it was just so joyous and loving. Like, there was a lot of love in the room, and just it was so beautiful to see these two families.
ਅਸੀਂ ਉਹਨੂੰ ਇਹ ਵੀ ਪੁੱਛਿਆ ਕਿ ਕੀ ਉਹਨੇ ਕੋਈ ਪੰਜਾਬੀ ਸ਼ਬਦ ਸਿੱਖੇ ਨੇ ਜਾਂ ਕੋਈ ਹਿੰਦੀ ਦਾ ਸ਼ਬਦ ਸਿੱਖਿਆ ਤੇ ਲਓ ਸੁਣੋ ਫਿਰ.
I learned a few Punjabi words. I learned how to say Todo Paranta, Botswana, which means your paranta is delicious. So,
yeah. That was a good try.
I found that to be very useful with the Kemal's mum. So, yeah.
And the words for greeting?
Here, it's sort of namaste is kind of the traditional greeting.
Ella da Bharat jaan da mukh maqsad yoga naal apne pyar nu hor vadhaun da si. ਇਸ ਕਲਾ ਨੂੰ ਸਿੱਖਣ ਦਾ ਸੀ ਜਿਹੜੀ ਉਹਨੂੰ ਹਿਮਾਲਿਆ ਦੀ ਗੋਦੀ ਸਮਾਏ ਰਿਸ਼ੀਕੇਸ਼ ਸ਼ਹਿਰ ਲੈ ਕੇ ਗਈ ਜਿੱਥੋਂ ਕਿ ਅਸੀਂ ਉਸ ਨਾਲ ਇਹ ਆਡੀਓ ਰਿਕਾਰਡਿੰਗ ਕੀਤੀ ਹੈ.
ਰਿਸ਼ੀਕੇਸ਼ ਇਜ਼ ਸੋ ਇੰਟਰਸਟਿੰਗ. ਸੋ ਇਟਸ ਨੋਨ ਐਸ ਦ ਯੋਗਾ ਕੈਪੀਟਲ ਆਫ ਦ ਵਰਲਡ ਐਂਡ ਇਟਸ ਸੋਰਟ ਆਫ ਇਟ ਸੀਮਸ ਟੂ ਮੀ ਟੂ ਬੀ ਲਾਈਕ ਅ ਮੀਟਿੰਗ ਪਲੇਸ ਆਫ any sort of spiritual fanatic. you see the sadhus everywhere. So these are people, predominantly men, who have surrendered the material world and are sort of living off of donations and sort of meditating their way through life. And they're sort of clad in orange robes and they're walking around the streets everywhere. And you sort of walk down the street and hear like Hare Krishna music blasting some speaker and there's obviously yoga schools and ashrams everywhere. So obviously this place has a really large spiritual history. Sort of a lot of people sort of make a pilgrimage here. So yeah, it's a really fascinating place.
ਪਿੱਛੇ ਵੱਜਦੀਆਂ ਪ੍ਰੈਸ਼ਰ ਕੁੱਕਰ ਦੀਆਂ ਸੀਟੀਆਂ ਦੌਰਾਨ ਅਸੀਂ ਉਹਨੂੰ ਇਹ ਵੀ ਪੁੱਛਿਆ ਕਿ ਭਾਰਤ ਘੁੰਮਣ ਦੇ ਚਾਹਵਾਨ ਵਿਦੇਸ਼ੀਆਂ ਲਈ ਉਹਦੇ ਕੀ ਸੁਝਾਅ ਹੋਣਗੇ, ਕੀ ਭਾਰਤ ਉਹਨੂੰ ਪਸੰਦ ਆਇਆ.
I've sort of tried to stay out of Delhi as much as possible. It kind of overwhelms me, like a city that's almost as populous as Australia, I suppose. And also I think from traveling generally I've found that it's always really enriching to get out of cities and sort of go to small towns and you sort of get a different experience. So I really like seeing and experiencing the difference between the north and the south. The north, I haven't been able to put my finger on the flavour up north yet, but the south is definitely more sort of coconut palms and it's sort of more a slower pace of life, and it's the food is very coconutty and very spicy as well. I mean, everything is spicy, but it's particularly spicy in the south, whereas up north, yeah, it has its own flavor. So I think just getting around and seeing the different areas and getting a sense for the different local flavors is probably a good way of doing it.
ਜੇ ਪੰਜਾਬ ਵਿੱਚ ਬਲਦਾਂ ਦੀ ਗੱਲ ਟੱਲੀਆਂ ਨੇ ਤਾਂ ਰਿਸ਼ੀਕੇਸ਼ ਗਾਵਾਂ ਦੇ ਗੱਲ 'ਚ ਵੀ ਨੇ, ਜਿਵੇਂ ਕਿ ਤੁਸੀਂ ਪਿੱਛੇ ਬਾਜ਼ਾਰ ਵਿੱਚੋਂ ਆਵਾਜ਼ ਸੁਣ ਰਹੇ ਸੀ. ਐਲਾ ਉੱਥੇ ਇੱਕ ਆਸ਼ਰਮ 'ਚ ਰਹਿ ਰਹੀ ਹੈ. ਅਸੀਂ ਉਹਨੂੰ ਇਸ ਭਾਰਤ ਯਾਤਰਾ ਦੌਰਾਨ ਆਈਆਂ ਸਮੱਸਿਆਵਾਂ ਬਾਰੇ ਵੀ ਪੁੱਛਿਆ.
When I was an exchange student in Japan, they sort of were prepping us for the trip, and one of the things they taught us was it's not right, it's not wrong, it's just different. And I think that's a philosophy that I've carried with me through all my travels, and I think that it's a really great way to it sort of changes the way you see a destination instead of just seeing it, you know, making unnecessary judgments about a place. It sort of helps to seek to understand what makes that place tick, and how it works. And I definitely recommend that approach when traveling to India.
ਅਸੀਂ ਉਹਨੂੰ ਇਸ ਦੌਰਾਨ ਆਈਆਂ ਸਮੱਸਿਆਵਾਂ ਬਾਰੇ ਵੀ ਪੁੱਛਿਆ, ਖਾਸ ਤੌਰ 'ਤੇ ਉਹ ਸਵਾਲ ਜੋ ਅਕਸਰ ਵਿਦੇਸ਼ੀ ਖਾਸ ਕਰਕੇ ਔਰਤਾਂ ਪੁੱਛਦੀਆਂ ਨੇ ਕਿ ਕੀ ਭਾਰਤ ਔਰਤਾਂ ਲਈ ਇੱਕ ਸੁਰੱਖਿਅਤ ਦੇਸ਼ ਹੈ।
For me, I'm sort of usually someone who takes local buses everywhere and, you know, tries, you know, eats at local places as much as possible. But I have found in India it's been worthwhile taking the easy option sometimes. Mm-hmm. So, you know, if you can catch a plane and if you can get airport transfer from your hotel or whatever, you know, sometimes it's just worth doing those things just for your own peace of mind. It just makes things a bit easier, especially as a solo female traveler. I think knowing someone local, after my experience in Punjab, it was really incredibly helpful. And I think so many Indian people would be really generous and really want to invite you into their world. So if you know someone local, I think that would change your experience. And you know, I think it's sort of helped to see sort of the love and beauty that exists beyond some of the traffic and the mayhem that you experience on first arriving in India. So I think if you know someone local, anyone really, that can take you under their wing, I think that would just enhance the experience.
ਉਮੀਦ ਹੈ ਐਲਾ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਪ੍ਰੋਗਰਾਮ ਚੱਲਦੇ ਦੌਰਾਨ 042-942-6263 'ਤੇ ਤੁਸੀਂ ਸਾਡੇ ਨਾਲ ਸੰਪਰਕ ਸਾਧ ਸਕਦੇ ਹੋ ਅਤੇ ਇਸ ਕਹਾਣੀ ਬਾਰੇ ਆਪਣੇ ਵਿਚਾਰ ਦੇ ਸਕਦੇ ਹੋ, ਜਾਂ SBS ਪੰਜਾਬੀ ਦਾ ਫੇਸਬੁੱਕ ਪੇਜ ਵੀ ਇਸ ਕੰਮ ਲਈ ਵਰਤਿਆ ਜਾ ਸਕਦਾ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.